दोहरा सुध सुन कर किस निकट से सिंगन कयो सुनाए जेर दस्त लवपुरी को सूबा बहु दुखदाए।
तन तन साहिब श्री गुरु ग्रंथ साहिब महाराज की पावन पवित्र गोद में सजी हुई गुरु रूप गुरु खालसा साहिब सिंह जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह। धन धन सतगुरु गुरु गोविंद सिंह साहिब जी महाराज कलगीधर पिता जी पावन पवित्र प्रसंग श्रवण कर रहे हां। सतगुरु महाराज श्री दमदमा साहब साबो की तलवंडी जो नाम है इथे विराजमान हैं। भाई डले अनेक प्रकार के कौतक हुए ने सिंगा नूं बहुत सारे लड्डू जलेबियां भी सतगुरु महाराज ने किकरां तो झाड़ के छकाए हैं। भाई डले नूं चिट्ठी आई वजीदे दी भाई डले ने बड़ा सोहना जवाब दिता कि साढ़े प्राण सतगुरु दे नाल ने असी जे तूं इत्थे फौज भेजी है तेरे नाल जंग करांगे लुट कुट के अगे चले जावांगे। सतगुरु जी इस गल तो बड़े प्रसन्न होए ने कि भाई डले ने बड़ा सोहना जवाब दिता। सो महाराज कह लगे भाई डला मंग की मंगना। सो जो मन दे अंदर विचार सी कि बरसात होवे उही मंगी गया। तीन बारी बरसात मंगी बहुत बरसात हुई लोगों के कोठे ढहण लग पे। कह लग्या महाराज हुण संगत कहिंदी है बरसात बंद करो। सतगुरु महाराज कहण लगे जुत्तियां मारो तां सत। इस तरह करन दे नाल बरसात बंद हो गई। महाराज कहंदे असल विच तां इह सारा उहदे हुक्म विच ही हो रहा कर्म। सो इस तरह सतगुरु महाराज जी ने भाई डले नूं बड़ियां बख्शिशां कीतियां ने। कल श्रवण कीता है आओ अगे हुण सतगुरु जी भाई डले नूं बख्शिशां होर कर रहे ने संगत ते कृपा कर रहे ने। प्यार सरकार नाल श्रवण करिए रसना करिए पवित्र प्यार सत्कार नाल गज के आखो सतनाम श्री सतनाम श्री वाहे गुरु साहिब जीओ दोहरा सुध सुन कर किस निकट ते सिंगन कयो सुनाए। किसे पासों खबर सुन के सिंघां ने आ के सतगुरु महाराज सच्चे पातशाह दे कोल ए बचन कीता
जीर दस्त लवपुरी को सूबा बो दुख दाए।
महाराज सच्चे पातशाह जिहड़ा जबरदस्त खान है लाहौर दा सूबा वह बहुत दुख दिंदा है संगत नूं।
जो पए संगत छीन लई तो आवत।
इधर महाराज जी संगत आ रही सी दर्शन करने वास्ते आप जी दे भेटा लैके उन्हें की कीता लाहौर दे सूबे ने संगत दी सारी जितनी भेटा सी वो खो ली है जी।
तजै नाम गुरु सुन पावत।
जदों ये सुन लैंदा गुरु दा नाम के ये सतगुरु दा नाम जपदे ने बाणी पढ़दे ने वाहेगुरु वाहेगुरु करते ने महाराज को जा रहे ने फिर वह किसी बंदे नूं कोई भी होवे संगत विचों छड़दे नहीं हन।
एक दिन फेर गई सुध काउ।
एक दिन फेर किसी ने आके खबर दे दिती
सूबा जो सिरहंद के माहू।
कहने महाराज लाहौर वाला तो लुटदा ही लुटदा यह जिहड़ा सरहंद वाला सूबा है।
तीन भी संगत ली नसचीन।
उन्हां ने भी मिलके सारे ने सिपाहियां ने संगत दे कोलों समान खो लिया है।
मूढ़ कुतस्त काज को कीन।
महाराज जी उस मूर्ख ने बहुत ए कूड़ा काम किया है झूठा कार्य किया है।
सुन गुरु बोले धर कै रुसा।
सुन के महाराज सच्चे पातशाह जी ਵੀ ਰਸ ਵਿਚ ਆ ਕੇ ਬੋਲੇ
ਸੂਬੇ ਕੋ ਸੰਗਤ ਨੇ ਖੋਸਾ ਇਸ ਬਿਦ ਆਨ ਕਹਿਤ ਨੈ ਕੋ।
ਮਹਾਰਾਜ ਕਹਿੰਦੇ ਤੁਸੀਂ ਜਦੋਂ ਵੀ ਆਉਂਦੇ ਹੋ ਸੰਗਤ ਇਹੀ ਕਹਿੰਦੇ ਹੋ ਲਾਹੌਰ ਵਾਲੇ ਨੇ ਸੂਬੇ ਲੁੱਟ ਲਿਆ, ਸਾਨੂੰ ਸਰਹੰਦ ਵਾਲੇ ਸੂਬੇ ਨੇ ਲੁੱਟ ਲਿਆ, ਸਾਨੂੰ ਉੱਥੇ ਲੁੱਟ ਲਿਆ, ਸਾਨੂੰ ਇੱਥੇ ਲੁੱਟ ਲਿਆ। ਉਹ ਕਦੇ ਇਹ ਵੀ ਖਬਰ ਸੁਣਾਇਆ ਕਰੋ ਵੀ ਸੰਗਤ ਨੇ ਸੂਬੇ ਨੂੰ ਲੁੱਟ ਲਿਆ। ਤੁਸੀਂ ਇਹੀ ਜਿਹੀ ਖਬਰ ਕਿਉਂ ਸੁਣਾਉਂਦੇ ਹੋ ਕਿ ਸਾਨੂੰ ਲੁੱਟ ਲਿਆ? ਤੁਹਾਨੂੰ ਜੰਗ ਨਹੀਂ ਆਉਂਦਾ ਕਿ ਤੁਹਾਡੇ ਕੋਲ ਸ਼ਸਤਰ ਨਹੀਂ ਹਨ? ਇਸ ਕਰਕੇ ਤੁਸੀਂ ਇਹ ਨਹੀਂ ਕਦੇ ਆ ਕੇ ਸੁਣਾਉਣਾ ਕਿ ਸਾਨੂੰ ਸੂਬੇ ਨੇ ਲੁੱਟ ਲਿਆ। ਸਾਨੂੰ ਇਹ ਖਬਰ ਮਿਲਣੀ ਚਾਹੀਦੀ ਕਿ ਸੂਬੇ ਨੂੰ ਸੰਗਤ ਨੇ ਲੁੱਟ ਲਿਆ ਹੈ।
ਉਨ ਸਭਿਅਨ ਕੋ ਕਹਿਓ ਸੁਣਾਏ ਸਾਚ ਕਹੇ ਸਿੱਖ ਜੁੱਤ ਸੁਣਦਾਏ।
ਸੋ ਇਸ ਪ੍ਰਕਾਰ ਫਿਰ ਸਾਰਿਆਂ ਨੇ ਆ ਕੇ ਇਸੇ ਤਰ੍ਹਾਂ ਹੀ ਕਿਹਾ, ਹਾਂ ਮਹਾਰਾਜ ਇਹ ਸਾਰੇ ਸੱਚ ਕਹਿੰਦੇ ਹਨ, ਜਿਤਨੇ ਵੀ ਗੁਰਸਿੱਖ ਨੇ ਸਾਰੇ ਸਿੱਖਾਂ ਯੋਗ ਅਸੀਂ ਸੱਚ ਕਹਿੰਦੇ ਹਾਂ ਕਿ ਉਨ੍ਹਾਂ ਨੇ ਲੁੱਟਿਆ ਹੈ ਜੀ।
ਬੀਤੀ ਨੋ ਸਤਿਗੁਰ ਪਤਸ਼ਾਹੀ ਰਣ ਉਪਦੇਸ਼ ਸੰਗਤ ਨਾਈ।
ਨੌ ਸਰੂਪਾਂ ਤੱਕ ਪਾਤਸ਼ਾਹੀ ਜਦੋਂ ਹੋਈ ਹੈ ਸਾਡੀ, ਉਦੋਂ ਤੱਕ ਤਾਂ ਅਸੀਂ ਨਹੀਂ ਸੰਗਤ ਨੂੰ ਹਥਿਆਰ ਚੱਕਣ ਲਈ ਕਿਹਾ।
ਸੇਵਾ ਕਰਨੀ ਪਾਓ ਵਿਸਾਲਾ।
ਪਹਿਲਾਂ ਤਾਂ ਸੰਗਤ ਨੂੰ ਸੇਵਾ ਕਰਨੀ, ਸਿਮਰਨ ਕਰਨਾ, ਪ੍ਰੇਮ ਕਰਨਾ, ਰੱਬ ਦੇਖਣਾ ਸਾਰਿਆਂ ਚ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕਾ ਬਨਾਈ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ। ਹੁਣ ਤੱਕ ਤਾਂ ਅਸੀਂ ਤੁਹਾਨੂੰ ਭਗਤੀ ਦਾ ਐਸਾ ਪ੍ਰੇਮ ਭਰਿਆ ਉਪਦੇਸ਼ ਕਰਦੇ ਆਏ ਹਾਂ।
ਜਪੋ ਨਾਮ ਪਕੜਾਈ ਮਾਲਾ।
ਸਾਰਿਆਂ ਨੂੰ ਮਾਲਾ ਪਕੜਾ ਦਿੱਤੀ ਵੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।
ਅਬ ਮੈਂ ਚੰਡੀ ਪਾਠ ਪਠਾਵੋ ਸਿੰਘ ਨਾਮ ਤਰ ਸ਼ਸਤਰ ਗਹਾਓ।
ਮਹਾਰਾਜ ਕਹਿੰਦੇ ਹੁਣ ਤੱਕ ਚੰਡੀ ਦਾ ਪਾਠ ਨਹੀਂ ਸੀ ਰਚਿਆ ਨੌ ਸਰੂਪਾਂ ਚ, ਹੁਣ ਚੰਡੀ ਦਾ ਪਾਠ ਰਚਿਆ ਸੀ। ਹੁਣ ਅਸੀਂ ਸੰਗਤ ਨੂੰ ਸ਼ਸਤਰ ਪਕੜਾਉਣੇ ਆ, ਅੰਮ੍ਰਿਤ ਛਕਾਉਣਾ ਖੰਡੇ ਬਾਟੇ ਦਾ, ਚੰਡੀ ਦਾ ਪਾਠ, ਚੰਡੀ ਚਰਿੱਤਰ ਭਾਗ ਪਹਿਲਾ ਭਾਗ ਦੂਜਾ, ਇਹ ਜਰਾ ਹੁਣ ਪੜ੍ਹਨ ਲੱਗ ਜਾਓ। ਕਹਿੰਦੇ ਵੀਰ ਰਸ ਪੈਦਾ ਕਰੋ ਆਪਣੇ ਅੰਦਰ।
ਲਗ ਚਿੜੀਆਂ ਤੇ ਬਾਜ ਤੁੜਾਵੋ।
ਛੋਟੀਆਂ ਚਿੜੀਆਂ ਤੋਂ ਇਹ ਬੜੇ ਬੜੇ ਤੁਰਕ ਰੂਪੀ ਬਾਜ ਅਸੀਂ ਤੁੜਾਵਾਂਗੇ।
ਮਰਦ ਮਿਲਾਏ ਗਰਦ ਸਿਖਰਾਵੋ।
ਇਹ ਬੜੇ ਬੜੇ ਸੂਰਮਿਆਂ ਨੂੰ ਮਿੱਟੀ ਚ ਸੰਗਤ ਦੇ ਰਾਹੀਂ ਹੀ ਮਿਲਾ ਕੇ ਦਿਖਾਵਾਂਗੇ।
ਖੰਡੇ ਕੀ ਪਾਹੁਲ ਜੋਲੇ ਸਿੰਘ ਨਾਮ ਤਰਵਾਵੈ ਜੇ।
ਜਿਹੜਾ ਖੰਡੇ ਦੀ ਪਾਹੁਲ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਜਿਹੜਾ ਆਪਣਾ ਨਾਮ ਪਿੱਛੇ ਸਿੰਘ ਲਗਾ ਲੈਂਦਾ ਹੈ,
ਸ਼ਸਤਰਾਂ ਤੇ ਛੂਚ ਨਾ ਰਹੇ।
ਭਾਈ ਉਹ ਸ਼ਸਤਰਾਂ ਤੋਂ ਖਾਲੀ ਨਾ ਰਹੋ, ਸਾਰੇ ਸਿੰਘ ਆਪੋ ਆਪਣੇ ਕੋਲ ਸ਼ਸਤਰ ਰੱਖਿਆ ਕਰੋ। ਪੁਰਾਣੇ ਜ਼ਮਾਨੇ ਘੋੜਿਆਂ ਤੇ ਚੜ੍ਹ ਕੇ ਜਾਣਾ ਜਾਂ ਪੈਦਲ ਜਾਣਾ ਕੁਦਰਤੀ ਰਿਵਾਜ ਸੀ। ਉਦੋਂ ਇੱਕ ਬਰਛਾ, ਇੱਕ ਸ੍ਰੀ ਸਾਹਿਬ, ਇੱਕ ਬੰਦੂਕ, ਇੱਕ ਢਾਲ, ਇੰਨੇ ਕ ਸ਼ਸਤਰ ਤਾਂ ਸੁਭਾਵਕ ਹੀ ਆਪਣੇ ਕੋਲ ਰੱਖਿਆ ਕਰਦੇ ਸਨ।
ਅਭਿਆਸ ਨਿਤਾ ਪ੍ਰਤ ਗਹਿ।
ਬਹੁਤ ਅਭਿਆਸ ਜਿਹੜਾ ਹੈ ਨਿਤਾ ਪ੍ਰਤੀ ਸ਼ਸਤਰਾਂ ਦਾ, ਗਤਕਾ ਖੇਡਣਾ ਆਦਿ ਕਰਿਆ ਕਰੋ।
ਕੇਸਨ ਕੋ ਅਦਬ ਖੀਜੈ ਮੇਰੀ ਸਿਰ ਪਰ ਛਾਪ ਲਖੀਜੈ।
ਮਹਾਰਾਜ ਕਹਿਣ ਲੱਗੇ ਕੇਸਾਂ ਦਾ ਅਦਬ ਕਰਿਆ ਕਰੋ ਬਹੁਤ ਜ਼ਿਆਦਾ। ਦਸਵੇਂ ਪਾਤਸ਼ਾਹ ਕੇਸੀ ਇਸ਼ਨਾਨ ਕਰਦੇ ਨੇ, ਕੇਸੀ ਇਸ਼ਨਾਨ ਕਰਕੇ ਫਿਰ ਜੋੜਾ ਨਹੀਂ ਪਾਉਂਦੇ ਚਰਨਾਂ ਚ ਜਦ ਤੱਕ ਕੇਸ ਨੰਗੇ ਨੇ। ਕਿਉਂ? ਕੇਸਾਂ ਦਾ ਸਤਿਕਾਰ ਕੀਤਾ ਗੁਰਾਂ ਨੇ, ਅਤਰ ਫਲੇਲ ਲਾਉਣਾ ਕੇਸਾਂ ਨੂੰ, ਖੁਸ਼ਬੂਦਾਰ ਤੇਲ ਲਾਉਣੇ ਕੇਸਾਂ ਨੂੰ, ਕੇਸਾਂ ਨੂੰ ਧੂਪ ਤੱਕ ਵੀ ਕਰਦੇ ਸਨ। ਇਹ ਪੁਰਾਣੀਆਂ ਰੀਤੀਆਂ ਰਹੀਆਂ ਨੇ। ਕਿਉਂ? ਜੇ ਸਤਿਗੁਰੂ ਜੀ ਕਰਨਗੇ ਸਤਿਕਾਰ ਤਾਂ ਆਪਾਂ ਕਰਾਂਗੇ। ਅੱਜ ਕੱਲ੍ਹ ਦਾ ਖਾਲਸਾ ਤਾਂ ਕੇਸੀ ਇਸ਼ਨਾਨ ਕਰਕੇ ਸਕੂਟਰ ਤੇ ਉੜਿਆ ਹੁੰਦਾ, ਕੇਸ ਉਹ ਪਿੱਛੇ ਨੂੰ ਜਾ ਰਹੇ ਹੁੰਦੇ ਨੇ, ਤੇ ਖਾਲਸਾ ਜੀ ਤਾਂ ਰੇਹੜੀ ਤੇ ਖੜ ਕੇ ਖਾ ਰਹੇ ਨੇ, ਕੇਸ ਪਿੱਛੇ ਨੂੰ ਸਿੱਟੇ ਹੁੰਦੇ ਨੇ, ਜਾਂ ਜੁੱਤੀ ਪਾ ਕੇ ਜਾਣਾ, ਜਾਂ ਕੇਸ ਨੰਗੇ ਕੋਈ ਕਿਰਿਆ ਹੀ ਕਰੀ ਜਾਣਗੇ ਖੜ ਕੇ ਜਾਂ ਬੈਠ ਕੇ ਕੋਈ ਪੁੱਠੀ ਸਿੱਧੀ ਜੀ। ਮਹਾਰਾਜ ਕਹਿੰਦੇ ਨੰਗੇ ਕੇਸ ਸਿਰਫ ਉਦੋਂ ਹੋਣੇ ਜਾਂ ਕੇਸੀ ਇਸ਼ਨਾਨ ਕਰਕੇ ਕੇਸਾਂ ਨੂੰ ਹਰੇ ਕਰਨਾ। ਇਹ ਅੱਖਰ ਵੀ ਨਹੀਂ ਕਹਿਣਾ ਵੀ ਅਸੀਂ ਕੇਸ ਸੁਕਾ ਰਹੇ ਹਾਂ। ਕੇਸ ਸੁੱਕ ਗਏ ਤਾਂ ਸਿੱਖੀ ਦੀ ਜੜ ਸੁੱਕ ਗਈ। ਇਹ ਕਹਿਣਾ ਕਿ ਕੇਸਾਂ ਨੂੰ ਹਰੇ ਕਰ ਰਹੇ ਹਾਂ, ਜੁੱਤੀ ਨਹੀਂ ਪਾਉਂਦੇ ਸਨ ਸਿੰਘ ਪੁਰਾਣੇ, ਹੁਣ ਅਸੀਂ ਵੀ ਨਹੀਂ ਪਾਉਂਦੇ ਜੁੱਤੀ, ਜਾਂ ਕੇਸ ਹਰੇ ਕਰਨੇ ਹੁਣ ਫੇਰ ਨਹੀਂ ਜੁੱਤੀ ਪਾਈ ਦੀ ਪੈਰਾਂ ਚ। ਚਲੋ ਖੜਾਵਾਂ ਆਦਿਕ ਪਾਉਣੀਆਂ ਜਾਂ ਚੱਪਲਾਂ ਆਦਿਕ ਉਹ ਹੋਰ ਚੀਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਤਾਂ ਕੇਸਾਂ ਦਾ ਬਹੁਤ ਸਤਿਕਾਰ ਕਰਦੇ ਸਨ, ਕਹਿੰਦੇ ਨੇ ਹੁਣ ਵੀ ਮਹਾਰਾਜ ਅੱਜ ਵੀ ਕਹਿੰਦੇ ਨੇ ਭਾਈ ਜਿਹੜੇ ਕੇਸ ਨੇ ਇਹ ਸਾਡੀ ਮੋਹਰ ਜਾਣ ਕੇ ਆਪਣੇ ਸਿਰ ਦੇ ਉੱਤੇ ਰੱਖੋ ਅਤੇ ਇਹਦਾ ਸਤਿਕਾਰ ਕਰੋ।
ਹੁਣ ਡੱਲੀ ਸਨ ਹੁਕਮ ਬਖਾਨਾ,
ਫੇਰ ਭਾਈ ਡੱਲੇ ਨੂੰ ਮਹਾਰਾਜ ਨੇ ਇਸ ਤਰ੍ਹਾਂ ਹੁਕਮ ਕੀਤਾ,
ਗੈ ਗੈ ਲਾਠੀ ਬੋ ਨਰ ਪਾਨਾ,
ਪਕੜ ਕਰਕੇ ਹੱਥਾਂ ਦੇ ਵਿੱਚ ਬਹੁਤ ਸਾਰੀਆਂ ਲਾਠੀਆਂ,
ਗੀਤ ਛੀਨ ਬੋ ਸੰਗਤ ਜਾਵੋ,
ਉਹ ਸੰਗਤ ਨੂੰ ਖੋਣ ਵਾਸਤੇ ਤੁਸੀਂ ਜਾਓ,
ਲਿਓ ਵਸਤ ਸੋ ਨਹੀਂ ਗਵਾਓ,
ਉਹ ਵਸਤ ਲੈ ਕੇ ਆਓ ਗਵਾਉਣਾ ਨਾ ਕਰੋ।
ਅਬ ਸੰਗਰਾਮ ਕਰਨ ਸਿਖਰਾਵੇ,
ਕਹਿੰਦੇ ਹੁਣ ਅਸੀਂ ਸੰਗਰਾਮ ਕਰਨਾ ਸਿਖਾਉਣਾ ਤਾਂ ਸੰਗਤ ਆਓ ਸਮਾਨ ਲੈ ਕੇ, ਸਾਡੇ ਹੀ ਬੰਦੇ ਲੁੱਟਣ ਜਾਣਗੇ ਤੇ ਸੰਗਤ ਇਨ੍ਹਾਂ ਤੋਂ ਰੱਖਿਆ ਆਪਣੀ ਆਪ ਕਰੇਗੀ। ਕਹਿੰਦੇ ਤੁਹਾਨੂੰ ਕੀ ਹੋਇਆ, ਤੁਸੀਂ ਕਿਉਂ ਨਹੀਂ ਇਹ ਰੱਖਿਆ ਕਰ ਸਕਦੇ ਆਪਣੀ, ਕਿਉਂ? ਸਤਿਗੁਰੂ ਮਹਾਰਾਜ ਨੇ ਆਪਣੇ ਹੀ ਦੋ ਦਲ ਬਣਾ ਕੇ ਸੰਗਤ ਨੂੰ ਜੰਗ ਕਰਨਾ ਸਿਖਾਇਆ।
ਇਨਤੇ ਹੀ ਤੁਰਕਨ ਮਰਵਾਵੇ,
ਕਹਿੰਦੇ ਇਨ੍ਹਾਂ ਸੰਗਤਾਂ ਤੋਂ ਤੁਰਕਾਂ ਨੂੰ ਮਰਵਾਵਾਂਗੇ ਅਸੀਂ।
ਉਤਕੈ ਪੱਠਿਓ ਸੰਗਤ ਮਾਹੀ, ਇਹ ਬੈਰਾਰ ਹੁਕਮ ਮੈਂ ਨਾਈ।
ਇਧਰੋਂ ਤਾਂ ਸਤਿਗੁਰੂ ਨੇ ਸੰਗਤ ਨੂੰ ਬੁਲਾ ਲਿਆ ਸਮਾਨ ਦੇ ਕੇ, ਉਧਰੋਂ ਸਤਿਗੁਰੂ ਜੀ ਨੇ ਬਰਾੜਾਂ ਬਾਰੇ ਸੰਗਤ ਨੂੰ ਕਹਿਤਾ ਕਿ ਬਰਾੜ ਸਾਡੇ ਹੁਕਮ ਵਿਚ ਨਹੀਂ ਚੱਲਦੇ।
ਪਾਹੁਣ ਚਾਰੀ ਥਿਰੇ ਸਥਾਨਾ, ਆਵੋ ਅਗਰ ਬਨੋ ਸਵਧਾਨਾ,
ਕਹਿੰਦੇ ਜਿਹੜੇ ਬਰਾੜ ਨੇ ਤਾਂ ਪ੍ਰਾਹੁਣ ਚਾਰੀ ਚ ਹੀ ਨੇ, ਕਹਿੰਦੇ ਬਸ ਤੁਸੀਂ ਆਓ ਅੱਗੇ ਤੇ ਸਾਵਧਾਨ ਬਣੋ।
ਵਸਤੂ ਨਹੀਂ ਖੁਸ਼ਾਵਨ ਕਰੀਏ, ਪੁਰਸ਼ਾਰਥ ਆਪਣੇ ਮੈਂ ਧਰੀਏ,
ਕਹਿੰਦੇ ਕੋਈ ਵੀ ਚੀਜ਼ ਖੁਆਉਣ ਨਹੀਂ ਦੇਣੀ, ਉਦਮ ਰੱਖਣਾ ਆਪਣੇ ਅੰਦਰ, ਇਹਨਾਂ ਨੇ ਆ ਕੇ ਖੋਣਾ ਤੇ ਤੁਸੀਂ ਖੋਣ ਨਹੀਂ ਦੇਣਾ ਹੈ।
ਇਤੇ ਡੱਲਾ ਲੇ ਨਰ ਘਨੇ, ਉਤ ਸੁਚੇਤ ਕਰ ਘੱਟ ਸਿੱਖ ਬਣੇ।
ਇਧਰੋਂ ਭਾਈ ਡੱਲਾ ਬਹੁਤ ਸਾਰੇ ਬੰਦੇ ਨਾਲ ਲੈ ਗਿਆ, ਇੱਕ ਤਾਂ ਇਹ ਦਲ ਬਣ ਗਿਆ ਸਿੰਘਾਂ ਦਾ, ਇੱਕ ਪਾਸੇ ਸੰਗਤ ਨੂੰ ਸੁਚੇਤ ਕਰ ਦਿੱਤਾ। ਮਹਾਰਾਜ ਕਹਿੰਦੇ ਤਰੀਕੇ ਸਿੱਖੀ ਦੇ ਹੁੰਦੇ, ਇਹ ਖੋਣਗੇ ਤੁਸੀਂ ਖੋਣ ਨਹੀਂ ਦੇਣਾ, ਪਹਿਲਾਂ ਤਾਂ ਤੁਹਾਡੀ ਇੱਥੇ ਟ੍ਰੇਨਿੰਗ ਕਰਾਈਏ ਸਾਰਿਆਂ ਦੀ, ਤੇ ਤੁਸੀਂ ਜੰਗ ਕਰਨੀ ਆ ਅੱਗੇ ਰੋਕਣਾ ਹੈ, ਤੇ ਜੇ ਇਸ ਤਰ੍ਹਾਂ ਤੁਸੀਂ ਜੰਗ ਕਰਨ ਦਾ ਅਭਿਆਸ ਕਰੋਗੇ ਤਾਂਹੀਓ ਤੁਰਕਾਂ ਨਾਲ ਲੜ ਸਕੋਗੇ।
ਭਇਓ ਭੇੜ ਦੋਨ ਦਿਸ਼ਕੇਰਾ,
ਦੋਨਾਂ ਪਾਸਿਆਂ ਤੋਂ ਆਪਸ ਦੇ ਵਿਚ ਬੜਾ ਭਾਰੀ ਭੇੜ ਮੱਚਿਆ।
ਭਇਓ ਰੋਰ ਇਕ ਬਾਰ ਵਡੇਰਾ,
ਸੋ ਇਕੋ ਵਾਰੀ ਹੀ ਚਾਰੇ ਪਾਸੇ ਬਹੁਤ ਜੰਗ ਦਾ ਰੌਲਾ ਪੈ ਗਿਆ।
ਉੱਚੇ ਥਲ ਸਤਿਗੁਰ ਤਬ ਥਿਰੇ,
ਸਤਿਗੁਰੂ ਮਹਾਰਾਜ ਆਪ ਉੱਚੇ ਸਥਾਨ ਤੇ ਖੜੇ ਹੋ ਗਏ।
ਦੇਖ ਦੇਖ ਬਿਗਸੇ ਮੁਦ ਭਰੇ,
ਦੇਖ ਦੇਖ ਕੇ ਬੜੇ ਖੁਸ਼ ਹੁੰਦੇ ਨੇ ਤੇ ਬਹੁਤ ਪ੍ਰਸੰਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਪੁਰਾਣਾ ਸਮਾਂ ਯਾਦ ਕਰਦੇ ਨੇ ਵੀ ਸਿੰਘ ਕਿਵੇਂ ਜੰਗ ਕਰਦੇ ਸਨ।
ਇਹ ਖੋਸਟਿਓ ਨਹੀਂ ਖੁਸਾਵੇ,
ਇਹ ਜਿਹੜੇ ਬੰਦੇ ਡੱਲੇ ਨਾਲ ਭੇਜੇ ਸੀ ਇਹ ਖੋਹਦੇ ਨੇ ਸੰਗਤ ਤੋਂ ਤੇ ਸੰਗਤ ਖੋਹਣ ਨਹੀਂ ਦਿੰਦੀ, ਇਉਂ ਇਨ੍ਹਾਂ ਦਾ ਤਮਾਸ਼ਾ ਲੱਗ ਰਿਹਾ।
ਇਲ ਕਰੇ ਇੱਕ ਛੇਲਤ ਜਾਵੇ,
ਹੱਲਾ ਕਰਦੇ ਨੇ ਇੱਕ ਪਾਸਿਓਂ ਦੂਜੇ ਚੱਲਦੇ ਹਨ।
ਸ਼ਸਤਰ ਮਾਰੇ ਦੋਨੋਂ ਦਿਸ਼ਮੈ,
ਦੋਨਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਸ਼ਸਤਰ ਮਾਰਦੇ ਨੇ।
ਬਲਕੋ ਕਰਤ ਪਰਤਿਆ ਭਿੜਤਿਆ ਪਸਮੈ,
ਬੜਾ ਜ਼ੋਰ ਲਾ ਕੇ ਆਪਸ ਦੇ ਵਿਚ ਭਿੜਦੇ ਹਨ।
ਥਿਰੇ ਨਿਕਟ ਤਿਨ ਗੁਰੂ ਸੁਣਾਵੇ,
ਬਾਰਾਂ ਸੱਚੇ ਪਾਤਸ਼ਾਹ ਕੋਲ ਖੜੇ ਉਨ੍ਹਾਂ ਨੂੰ ਸੁਣਾਉਂਦੇ ਹਨ।
ਇਹ ਤੁਰਕਨ ਸਨ ਜੰਗ ਵਿਚਾਵੇ,
ਇਉਂ ਜੰਗ ਕਰੀਦਾ ਤੁਰਕਾਂ ਦੇ ਨਾਲ। ਤੁਸੀਂ ਤੁਰਕ ਆਉਂਦੇ ਨੇ ਪਹਿਲਾਂ ਹੀ ਆਪਣੀਆਂ ਗੱਠੜੀਆਂ ਫੜਾਉਣ ਲੱਗ ਜਾਂਦੇ, ਉਨ੍ਹਾਂ ਨੂੰ ਕਿ ਲੈ ਜਾਓ ਭਾਈ, ਲੈਣ ਨਹੀਂ ਦੇਣੀਆਂ ਅੱਗਿਓਂ, ਕਿਰਪਾਨਾਂ ਕਾਹਦੇ ਲਈ ਰੱਖੀਆਂ ਨੇ, ਬਲਛੇ ਰੱਖੇ ਨੇ, ਜਰਾ ਉਨ੍ਹਾਂ ਨੂੰ ਸਵਾਦ ਦਿਖਾਇਆ ਕਰੋ।
ਮਾਰਨ ਮਰਨ ਹਜ਼ਾਰਨ ਹੋਏ, ਰਾਜ ਲੇ ਸਿੰਘ ਬਨ ਸਭ ਕੋਏ,
ਹਜ਼ਾਰਾਂ ਦਾ ਮਰਨਾ ਮਾਰਨਾ ਹੋਵੇਗਾ, ਅੱਗੇ ਨੂੰ ਵੀ ਬਹੁਤ ਸਾਰੇ ਸਾਡੇ ਸਿੰਘ ਤੁਰਕਾਂ ਤੋਂ ਰਾਜ ਖੋਹ ਕੇ ਰਾਜ ਕਰਨਗੇ।
ਭਿੜਤੇ ਸੀ ਬਿਦ ਸੰਗਤ ਆਏ,
ਇਸੇ ਤਰ੍ਹਾਂ ਆਪਸ ਵਿਚ ਭਿੜਦਿਆਂ ਹੋਇਆ ਸੰਗਤ ਆ ਗਈ।
ਗੁਰਪਦ ਕਮਲਨ ਸੀਸ ਝੁਕਾਏ,
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾ ਕਮਲਾਂ ਤੇ ਆ ਕੇ ਮੱਥਾ ਟੇਕਿਆ
ਅਸਵਾਸਨ ਕਰ ਬੋਰ ਬਖਾਨਾ
ਫਿਰ ਸਤਿਗੁਰੂ ਜੀ ਨੇ ਆਸਵਾਸਨ ਦਿੱਤਾ ਬਹੁਤ ਬਚਨ ਕੀਤਾ ਫਿਰ
ਇਨ ਸ਼ਤਰੂ ਸਨ ਬਨ ਸਵਧਾਨਾ
ਦਿਲਾਸਾ ਦੇ ਕੇ ਕਹਿੰਦੇ ਸ਼ਤਰੂਆਂ ਨਾਲ ਇਉਂ ਸਾਵਧਾਨ ਬਣਿਆ ਕਰੋ
ਸ਼ਸਤਰਨ ਕਹਿ ਸੰਘਾਰਨ ਕਰੀਏ
ਕਹਿੰਦੇ ਸ਼ਸਤਰ ਪਕੜ ਕੇ ਤੁਰਕਾਂ ਦਾ ਸੰਘਾਰ ਕਰਿਆ ਕਰੋ
ਆਪਣਾ ਆਪ ਉਭਾਰਨ ਧਰੀਏ
ਸਵੈ ਰੱਖਿਆ ਤਾਂ ਸਭ ਦਾ ਹੱਕ ਹੈ ਆਪਣੀ ਰੱਖਿਆ ਤਾਂ ਬੰਦੇ ਨੂੰ ਕਰਨੀ ਚਾਹੀਦੀ ਹੈ
ਹੁਣ ਸਤਿਗੁਰ ਕਰਵਾਏ ਕੜਾ
ਫਿਰ ਮਹਾਰਾਜ ਉਨ੍ਹਾਂ ਦੀ ਤਾਕਤ ਨੂੰ ਹੋਰ ਪਰਖਣ ਲਈ ਕੜਾ ਪ੍ਰਸ਼ਾਦ ਬਣਾਇਆ
ਇਕ ਦੇ ਸਭ ਧਰਵਾਇਓ ਤਾਂ
ਇਕ ਪਾਸੇ ਬਹੁਤ ਸਾਰਾ ਵੱਡੀਆਂ ਵੱਡੀਆਂ ਪ੍ਰਾਂਤਾਂ ਵਿਚ ਕੜਾ ਪ੍ਰਸ਼ਾਦ ਰਖਾ ਦਿੱਤਾ
ਹੁਕਮ ਕਰਿਓ ਲੁੱਟੋ ਸਭ ਜਾਏ ਸੁਣ ਕਰ ਪਰਿਓ ਖਾਲਸਾ ਧਾਏ
ਮਹਾਰਾਜ ਕਹਿੰਦੇ ਉਹ ਕੜਾ ਪ੍ਰਸ਼ਾਦ ਪਿਆ ਸਾਹਮਣੇ ਵਰਤਾਉਣਾ ਨਹੀਂ ਲੁੱਟਣਾ ਦੇਖਦੇ ਹਾਂ ਕਿਹਦੇ ਚ ਕਿੰਨਾ ਕੁ ਜ਼ੋਰ ਆ ਕਿਹੜਾ ਕਿੰਨਾ ਕੁ ਲੈਂਦਾ ਜਾਂ ਉਹ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਕੁਸ਼ਤੀਆਂ ਕਰਾਇਆ ਕਰਦੇ ਸੀ ਬੱਚਿਆਂ ਦੀਆਂ ਉਨ੍ਹਾਂ ਨੂੰ ਭਲਵਾਨ ਬਣਾਉਂਦੇ ਛੇਵੇਂ ਪਾਤਸ਼ਾਹ ਵੀ ਤਕੜੇ ਕਰਿਆ ਕਰਦੇ ਸੀਗੇ ਦਸਵੇਂ ਪਾਤਸ਼ਾਹ ਇਹੋ ਜਿਹੇ ਕੌਤਕ ਕਰਦੇ ਤੇ ਜਿਹਦੇ ਨਾਲ ਸੰਗਤ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ
ਬਲ ਕੋ ਕਰੇ ਤਕੇਲ ਤਵੇ
ਆਪਣੇ ਬਲ ਦੇ ਨਾਲ ਇੱਕ ਦੂਜੇ ਨੂੰ ਪਰੇ ਨੂੰ ਧੱਕਦੇ ਨੇ ਉਹ ਉਹਨੂੰ ਧੱਕਦਾ ਕਹਿੰਦੇ ਪਹਿਲਾਂ ਮੈਂ ਲੈਣਾ ਕਰਕੇ ਇਸ ਤਰ੍ਹਾਂ ਸਿੰਘਾਂ ਨੂੰ ਟੱਕਰ ਲੈਣੀ ਸਿਖਾਉਂਦੇ ਆ
ਅਦਕ ਤਿਹਾਵਲ ਲੁੱਟ ਸਵੈ
ਸਾਰਿਆਂ ਨੇ ਬਹੁਤ ਸਾਰਾ ਕੜਾ ਪ੍ਰਸ਼ਾਦ ਲੁੱਟਣਾ ਕੀਤਾ
ਫੇਰ ਕਰਾਇਓ ਫੇਰ ਲੁੱਟਾਇਓ ਕਿਤਕ ਰਹੇ ਫਿਰ ਹੱਥ ਨ ਲਾਇਓ
ਫਿਰ ਬਣਾਇਆ ਕੜਾ ਪ੍ਰਸ਼ਾਦ ਫਿਰ ਲੁਟਾਇਆ ਇਸ ਤਰ੍ਹਾਂ ਕਈ ਵਾਰੀ ਕਿਰਿਆ ਕੀਤੀ ਪਰ ਕਈ ਸਿੰਘ ਜਿਹੜੇ ਸੀ ਉਨ੍ਹਾਂ ਨੇ ਹੱਥ ਤੱਕ ਨਹੀਂ ਲਾਇਆ ਉਹ ਆਰਾਮ ਨਾਲ ਟੇਕ ਕੇ ਬੈਠੇ ਰਹੇ
ਸ੍ਰੀ ਮੁਖ ਦੂਜਿਓ ਲੁੱਟਿਓ ਨਾ ਕੈਸੇ ਅਮਰੇ ਨਿਕ ਰਹੇ ਤੁਮ ਬੈਸੇ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਉਂ ਭਾਈ ਸਿੰਘੋ ਤੁਸੀਂ ਨਹੀਂ ਪ੍ਰਸ਼ਾਦ ਲੁੱਟਿਆ ਤੁਸੀਂ ਸਾਡੇ ਲਾਗੇ ਹੀ ਆ ਕੇ ਬੈਠੇ ਰਹੇ ਹੋ ਇਹ ਕੀ ਕਾਰਨ ਹੈ
ਹੱਥ ਜੋੜ ਤਿੰਨ ਬਿਨਾ ਬਖਾਨੀ
ਹੱਥ ਜੋੜ ਕੇ ਉਨ੍ਹਾਂ ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ
ਬੰਟੇ ਤੇ ਜੋ ਪ੍ਰਾਪਤ ਪਾਨੀ
ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਹਿੱਸਾ ਵੰਡਦਿਆਂ ਹੋਇਆ ਕੜਾ ਪ੍ਰਸ਼ਾਦ ਹੱਥ ਚ ਆਵੇ
ਸੋਮ ਖੈ ਲੋਭ ਨਾ ਧਾਰੇ
ਮਹਾਰਾਜ ਅਸੀਂ ਲੋਭ ਨਹੀਂ ਕਰਦੇ ਜੀ ਅਸੀਂ ਤਾਂ ਜਿਹੜਾ ਹਿੱਸਾ ਹੱਥ ਚ ਵੰਡਣ ਵੇਲੇ ਆਉਂਦਾ ਉਹੀ ਲਵਾਂਗੇ
ਸੁਣ ਸ੍ਰੀ ਮੁਖ ਤੇ ਗੁਰੂ ਉਚਾਰੇ
ਸੁਣ ਕੇ ਸ਼੍ਰੋਮਣੀ ਮੁਖ ਵਿੱਚੋਂ ਗੁਰਾਂ ਨੇ ਫਿਰ ਇਹ ਬਚਨ ਕਿਹਾ
ਧੰਨ ਖਾਲਸਾ ਹੈ ਬਿਦ ਦੋਏ ਸਤ ਸੰਤੋਖੀ ਵੀ ਬੋ ਹੋਏ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧੰਨ ਹੈ ਖਾਲਸਾ ਖਾਲਸਾ ਬਹੁਤ ਸਾਰਾ ਤਾਂ ਉਧਰੋਂ ਵੀ ਹੋਇਆ ਕਰੋ ਦੂਜੇ ਪਾਸਿਓਂ ਵੀ ਪਰ ਸਤੀ ਤੇ ਸੰਤੋਖੀ ਤੇ ਦਿਆਲੂ ਕਿਰਪਾਲੂ ਸਿੰਘ ਵੀ ਹੋਇਆ ਕਰਨਗੇ ਸਾਡੇ ਵਿਚ
ਬੌਰ ਲੁਟੇਰੇ ਵੀ ਵਿਚ ਬਣੇ ਫਿਰ ਅਨਕ ਵੀ ਸਿੱਖੀ ਸਨੈ
ਕਹਿੰਦੇ ਬਹੁਤ ਸਾਰੇ ਸਿੱਖੀ ਸਮੇਤ ਵੀ ਟਿਕਣਗੇ ਬਹੁਤ ਸਾਰੇ ਏਦਾਂ ਵੀ ਕਰਿਆ ਕਰਨਗੇ ਕੜਾ ਪ੍ਰਸ਼ਾਦ ਤੇ ਹੱਲਾ ਤੇ ਬਹੁਤ ਸਾਰੇ ਸੰਤੋਖੀ ਬਣ ਕੇ ਬੈਠੇ ਵੀ ਰਿਹਾ ਕਰਨਗੇ ਕਈ ਤਾਂ ਵਰਤਾਰੇ ਤੇ ਯਕੀਨ ਕਰਦੇ ਨੇ ਕਈ ਕਹਿੰਦੇ ਨੇ ਲੁੱਟ ਕੇ ਲੈਣਾ ਹੀ ਚੰਗਾ ਹੈ
ਉਨ ਅੰਮ੍ਰਿਤ ਕੇ ਕਰੇ ਕੜਾਹੇ ਦੇਤ ਪ੍ਰਵਾਹ ਸਰੋਵਰ ਮਾਏ
ਹੁਣ ਸ੍ਰੀ ਦਮਦਮਾ ਸਾਹਿਬ ਇਕ ਹੋਰ ਹੀ ਨਵਾਂ ਕੌਤਕ ਵਰਤਾਤਾ ਰੋਜ਼ ਕਹਿੰਦੇ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਤਿਆਰ ਕਰੋ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਵੱਡਾ ਸਾਰਾ ਕੜਾਹਾ ਭਰ ਕੇ ਕਰਦੇ ਨੇ ਉਹ ਕੜਾਹਾ ਭਰਿਆ ਭਰਾਇਆ ਫਿਰ ਚੁੱਕ ਕੇ ਲਿਆ ਕੇ ਜਿਹੜਾ ਉੱਥੇ ਸਰੋਵਰ ਹੈ ਸੋ ਲਿਖਣ ਸਰ ਉਹ ਸਰੋਵਰ ਦੇ ਵਿਚ ਸਾਰਾ ਅੰਮ੍ਰਿਤ ਪਵਾ ਦਿੰਦੇ ਕਹਿੰਦੇ ਇੱਥੇ ਪਾ ਦੋ ਸਾਰਾ ਅੰਮ੍ਰਿਤ
ਨਵ ਸਿੰਘਨ ਕਰ ਜੋਸ ਦੂਜੇ
ਜਦੋਂ ਕਿੰਨੇ ਕੜਾਹੇ ਅੰਮ੍ਰਿਤ ਦੇ ਪਾ ਤੇ ਬਣਾ ਕੇ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕਰਕੇ ਪੁੱਛਿਆ
ਪ੍ਰਭ ਜੀ ਕਾਰਨ ਕੌਣ ਅਰੂਜੈ
ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕਾਰਨ ਹੈ ਕਿ ਆਪ ਜੀ ਇਸ ਤਰ੍ਹਾਂ ਅੰਮ੍ਰਿਤ ਪਵਾ ਰਹੇ ਹੋ
ਨਿਤਪਤ ਅੰਮ੍ਰਿਤ ਕਰ ਗੇਰੋ
ਰੋਜ਼ ਹੀ ਅੰਮ੍ਰਿਤ ਤਿਆਰ ਕਰਦੇ ਹੋ ਤੇ ਰੋਜ਼ ਹੀ ਸਾਤੋਂ ਪਵਾ ਦਿੰਦੇ ਹੋ ਇਸ ਸਰੋਵਰ ਦੇ ਵਿਚ
ਕਾਰਨ ਕੌਣ ਆਪ ਨੇ ਹੇਰੋ
ਮਹਾਰਾਜ ਜੀ ਕੀ ਕਾਰਨ ਆਪ ਜੀ ਨੇ ਦੇਖਣਾ ਕੀਤਾ ਹੈ
ਤਬ ਸਤਿਗੁਰ ਸਭ ਸਾਤ ਬਖਾਨੇ
ਤਾਂ ਸਤਿਗੁਰੂ ਮਹਾਰਾਜ ਨੇ ਸਾਰੇ ਸਿੰਘਾਂ ਨਾਲ ਇਸ ਤਰ੍ਹਾਂ ਬਚਨ ਕੀਤਾ
ਖਾਲਸਾ ਸੁਮਣ ਵਾਨੀ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੇ ਇਹ ਦਮਦਮਾ ਸਾਹਿਬ ਇੱਥੇ ਬਹੁਤ ਖਾਲਸਾ ਹੋਵੇਗਾ, ਬੜੇ ਸਿੰਘ ਅਮਰ ਛਕਣਗੇ, ਇੱਥੇ ਤਾਂ ਖਾਲਸਾ ਗੜ੍ਹ ਬਣ ਜਾਣਾ।
ਉਪਜੈ ਪੁੰਜ ਸਿੰਘ ਸਿਥਾਈ,
ਭਾਈ ਇਸ ਥਾਂ ਦੇ ਉੱਤੇ ਬਹੁਤ ਸਾਰੇ ਸਿੰਘ ਪੈਦਾ ਹੋਣਗੇ ਯੋਧੇ।
ਬੁਲਬੂ ਲਿਖਣਾ ਘੜੇ ਗੁਸਾਈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਲਿਖਣ ਤੋਂ ਭਾਵ ਲਿਖਣਾ ਹੁੰਦੀਆਂ ਕਾਨੀਆਂ ਕਲਮਾਂ ਪ੍ਰਾਣੀਆਂ ਸਿਆਹੀ ਦਵਾਤ ਕਲਮ ਉਹ ਸਤਿਗੁਰੂ ਜੀ ਬਹੁਤ ਸਾਰੀਆਂ ਕਾਨੀਆਂ ਲਿਖਵਾਉਂਦੇ ਨੇ।
ਘਰ ਘਰ ਧਰੇ ਤਿਆਰ ਦੋ ਬਾਰੇ,
ਬਹੁਤ ਸਾਰੀਆਂ ਜਿਹੜੀਆਂ ਨੇ ਕਾਨੀਆਂ ਤਿਆਰ ਕਰ ਕਰਕੇ ਰਖਵਾਉਂਦੇ ਨੇ।
ਦੂਜੇ ਤੇ ਸ਼੍ਰੀ ਪ੍ਰਭੂ ਉਚਾਰੇ,
ਫੇਰ ਸਿੰਘਾਂ ਨੇ ਪੁੱਛਿਆ ਇਹ ਜਿਹੜੀਆਂ ਤੁਸੀਂ ਕਾਨੀਆਂ ਬਣਵਾਈਆਂ ਇਹ ਕਾਹਦੇ ਲਈ ਬਣਵਾਈਆਂ ਨੇ?
ਹੋਏ ਦਮ ਦਮ ਗੁਰ ਕੀ ਕਾਸ਼ੇ, ਲੇਖਕ ਬਣੇ ਪੜੇ ਸਿੱਖ ਰਾਸੇ।
ਮਹਾਰਾਜ ਕਹਿੰਦੇ ਹੁਣ ਸਾਡਾ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ, ਅੱਗੇ ਲੋਕ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਭੇਜੇ ਸੀ ਪੰਜ ਸਿੱਖ ਕਾਸ਼ੀ ਪੜ੍ਹਨ ਵਾਸਤੇ, ਦਸਵੇਂ ਪਾਤਸ਼ਾਹ ਨੇ ਭੇਜੇ, ਉਹ ਨਿਰਮਲੇ ਬਣੇ, ਉਨ੍ਹਾਂ ਜਾ ਕੇ ਉੱਥੇ ਉਹੋ ਜਿਹੇ ਵਸਤਰ ਪਾਏ, ਪੰਡਤਾਂ ਤੋਂ ਪੜ੍ਹਨਾ ਕੀਤਾ, ਫਿਰ ਸਤਿਗੁਰੂ ਮਹਾਰਾਜ ਨੇ ਵਚਨ ਕਰਤਾ ਇਹ ਹੁਣ ਅੱਜ ਤੋਂ ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਬਣ ਗਿਆ ਹੈ। ਇੱਥੇ ਸਾਡੇ ਬਹੁਤ ਸਾਰੇ ਲੇਖਕ ਹੋਣਗੇ, ਭਾਈ ਮਨੀ ਸਿੰਘ ਤੋਂ ਕੰਮ ਸ਼ੁਰੂ ਹੋਇਆ, ਫਿਰ ਸਤਿਗੁਰੂ ਜੀ ਕਹਿਣ ਲੱਗੇ ਇੱਥੇ ਬੜੇ ਬੜੇ ਵਿਦਵਾਨ ਹੋਣਗੇ, ਇੱਥੇ ਬਹੁਤ ਸਾਰੇ ਸਿੰਘ ਹੋਣਗੇ ਜਿਹੜੇ ਗੁਰਬਾਣੀ ਪੜ੍ਹਨਗੇ, ਇਸ ਤਰ੍ਹਾਂ ਬਾਣੀ ਸਿੱਖਣਗੇ, ਇੱਥੇ ਬੜਾ ਸਥਾਨ ਬਣੇਗਾ।
ਇੱਕ ਦਿਨ ਚੜ੍ਹੇ ਖੇਰ ਤੋਂ ਗਏ,
ਇੱਕ ਦਿਨ ਚੜ੍ਹ ਕੇ ਸਤਿਗੁਰੂ ਜੀ ਘੋੜੇ ਤੇ ਸ਼ਿਕਾਰ ਖੇਡਣ ਗਏ।
ਕੋਸ ਅਸ਼ਟੇ ਕੁਤਰਤ ਵੇ,
ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾ ਕਰਕੇ ਨੌਕ ਕੋਹ ਦੀ ਵਿੱਥ ਤੇ ਉਤਰੇ ਹਨ।
ਤਹਾਂ ਸਿੰਸ ਪਾ ਖਰੀ ਵਡੇ,
ਉੱਥੇ ਇੱਕ ਟਾਹਲੀ ਦਾ ਦਰਖਤ ਖੜਾ ਸੀ ਬੜਾ ਵੱਡਾ,
ਹੱਥ ਪੰਜ ਦਸ ਫੇਰ ਖਨੇਰੇ,
ਉਹਦਾ ਫੇਰ ਕਿੰਨਾ ਸੀਗਾ ਕਿ 15 ਕੁ ਹੱਥ ਮੋਟਾ ਤਣਾ ਸੀ ਉਹਦਾ। ਇਸ ਪ੍ਰਕਾਰ
ਰਾਹਕ ਮੌੜ ਤਵੇ ਚੱਲ ਗਏ,
ਸੋ ਮੌੜ ਦੇ ਜਿਹੜੇ ਰਾਹਕ ਸੀ ਜਿਮੀਦਾਰ, ਉਹ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਇੱਕ ਮੌੜ ਪਿੰਡ ਤੋਂ ਆਇਆ ਸੀ, ਦਲਪਤ ਸਿੰਘ ਭੀਮ ਦਾ ਮੁੰਡਾ ਸੀ ਉਹ, ਜਿਹੜਾ ਅੱਜ ਦਸਵੇਂ ਪਾਤਸ਼ਾਹ ਨੇ ਜਿਹਨੂੰ ਦਸਤਾਰ ਦਿੱਤੀ ਸੀ, ਕਹਿੰਦੇ ਸੀ ਲੈ ਸਿਰ ਤੇ ਦਸਤਾਰ ਬੰਨ ਕੇ ਸਿੰਘ ਸੱਜ ਤੇਰੀ ਚੜ੍ਹਦੀ ਕਲਾ ਹੋਊਗਾ। ਉਹਨੇ ਦੁੱਧ ਲਿਆ ਕੇ ਭੇਟਾ ਕੀਤਾ ਸੀ, ਫਿਰ ਮੁੜ ਕੇ ਦਸਤਾਰ ਉਹਨੇ ਮਰਾਸ਼ੀਆਂ ਨੂੰ ਦੇ ਦਿੱਤੀ ਸੀ। ਉੱਥੋਂ ਦੇ ਆਏ ਨੇ ਰਾਹਕ ਮੌੜ ਤਬੈ ਚੱਲ ਆਏ, ਮੌੜ ਪਿੰਡ ਦੇ ਜਿਹੜੇ ਜਿਮੀਦਾਰ ਨੇ ਉਹ ਚੱਲ ਕੇ ਆਏ ਨੇ।
ਦੁੱਗਧ ਕੱਟੇ ਭਰ ਲਿਆ ਵਤਮੇ,
ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਸੰਗਤ ਲਈ ਸਿੰਘਾਂ ਵਾਸਤੇ ਬਹੁਤ ਸਾਰਾ ਦੁੱਧ ਲਿਆਏ ਨੇ।
ਸਭ ਕੋ ਪਿਆਏ ਖੁਸ਼ੀ ਲੇ ਘਨੇ,
ਸਾਰਿਆਂ ਨੂੰ ਦੁੱਧ ਪਿਆਇਆ ਰਾਜਮਾ, ਬਹੁਤ ਖੁਸ਼ੀਆਂ ਲਈਆਂ ਨੇ।
ਵਦੋ ਬਸੋਏ ਸਿੰਘ ਸੋਬਨੀ,
ਉਹ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਤੁਹਾਡੀ ਬੰਸ ਵਧੇ, ਬਹੁਤ ਸਿੰਘ ਬਣ ਤੁਹਾਡੇ ਅੰਦਰ।
ਬੋਰ ਪ੍ਰਭੂ ਡੇਰੇ ਚੱਲ ਆਏ,
ਫਿਰ ਸਤਿਗੁਰੂ ਜੀ ਆਉਂ ਵਾਰ ਦੇ ਕੇ ਆਪਣੇ ਡੇਰੇ ਚੱਲ ਕੇ ਆ,
ਉੱਤਰ ਆਪਣੇ ਥਾਨ ਸੁਆਏ,
ਆ ਕਰਕੇ ਉੱਤਰ ਕੇ ਆਪਣੇ ਸੋਹਣੇ ਸਥਾਨ ਤੇ ਸੋਭਨੀਕ ਹੋ ਗਏ।
ਕਬ ਕਬ ਥਿਰੇ ਗੁਰੂ ਸਰ ਜਾਵੇ,
ਕਦੇ ਕਦੇ ਟਿਕਦੇ ਨੇ, ਕਦੇ ਕਦੇ ਮਹਾਰਾਜ ਫਿਰ ਸ਼ਿਕਾਰ ਜਾਂਦੇ ਨੇ।
ਗੱਲ ਸੰਗਤ ਤੇ ਕਾਰ ਕਢਾਵੇ,
ਉਸ ਸਥਾਨ ਤੇ ਜਿਹੜਾ ਇਹ ਸਥਾਨ ਬਣਿਆ ਹੋਇਆ ਹੈ, ਉਸ ਸਥਾਨ ਤੇ ਜਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਵਾਉਂਦੇ ਨੇ। ਉਹ ਜਿਹੜਾ ਸਰ ਸਰੋਵਰ ਹੈ ਨਾ, ਉਹਦੇ ਵਿੱਚੋਂ ਬਹੁਤ ਸਾਰੀ ਕਾਰ ਵੀ ਕਰਾਉਂਦੇ ਨੇ।
ਸਾਇਨ ਸਮੇਂ ਜਾਏ ਜੰਡਿਆਨੇ,
ਸ਼ਾਮ ਦੇ ਸਮੇਂ ਜੋ ਜੰਡਿਆਣਾ ਸਾਹਿਬ ਹੈ ਉੱਥੇ ਪਹੁੰਚ ਕੇ ਸੇਵਾ ਕਰਵਾਉਂਦੇ ਨੇ।
ਬੈਠਾ ਸਭੈ ਹਕਾਰ ਨਿਠਾਨੇ,
ਉੱਥੇ ਬੈਠ ਕਰਕੇ ਸਾਰਿਆਂ ਨੂੰ ਬੁਲਾ ਲੈਂਦੇ ਨੇ।
ਅਗੰਤ ਰਜਤ ਪਣ ਆਸਨ ਤਰੇ,
ਉੱਥੇ ਜਦੋਂ ਮਹਾਰਾਜ ਜੀ ਆਸਣ ਲਾਉਂਦੇ ਨੇ ਸਤਿਗੁਰਾਂ ਦੇ ਆਸਣ ਦੇ ਥੱਲਿਓ, ਬਹੁਤ ਸਾਰੇ ਜਿਹੜੇ ਨੇ ਚਾਂਦੀ ਦੇ ਰੁਪਈਏ ਨਿਕਲਦੇ ਨੇ।
ਬੌਧੀ ਨਾਰ ਨਿਕਾਰ ਨਿਕਰੇ,
ਆਸਣ ਦੇ ਥੱਲਿਓ ਹੀ ਬਹੁਤ ਸਾਰੇ ਜਿਹੜੀਆਂ ਮੋਹਰਾਂ ਹੁੰਦੀਆਂ ਸੋਨੇ ਦੀਆਂ, ਇਹ ਕੱਢਦੇ ਨੇ।
ਰੋਜ਼ਦਾਰ ਕੋ ਦੇਖ ਬੁਲਾਏ, ਆਏ ਆਏ ਤੇ ਸਮਝਾਏ,
ਜਿਹੜੇ ਹੁਣ ਰੋਜ਼ਦਾਰ ਨੇ, ਰਜੀਨਾ ਲੈਣ ਵਾਲੇ ਸਿਪਾਹੀ ਨੇ, ਰੋਜ਼ ਦੇ ਪੈਸੇ ਲੈਣ ਵਾਲੇ ਨੇ, ਉਹਨਾਂ ਨੂੰ ਬੁਲਾਉਂਦੇ ਨੇ, ਉਹ ਆ ਕੇ ਗੁਰਾਂ ਤੋਂ ਤਨਖਾਹ ਲੈਂਦੇ ਨੇ।
ਜਿਤਕ ਚਾਕਰੀ ਧਨ ਜੋ ਲੇਤ, ਤਿਤਕ ਮੁਸ਼ਟ ਪਰ ਬਿਨ ਭਿਖ ਦੇਤ,
ਜਿੰਨੀ ਕੁ ਚਾਕਰੀ ਹੈ, ਜਿੰਨਾ ਕੋਈ ਨੌਕਰੀ ਕਰਦਾ ਹੈ, ਮੁੱਠੀ ਭਰ ਕੇ ਬਿਨਾਂ ਗਿਣਿਆ ਉਹਨੂੰ ਦੇ ਦਿੰਦੇ ਨੇ ਮਹਾਰਾਜ। ਕਹਿੰਦੇ ਲੈ ਭਾਈ, ਕੋਈ ਹਿਸਾਬ ਕਿਤਾਬ ਨਹੀਂ ਕਰਦੇ ਹਨ।
ਗਈ ਬੇ ਵਰਤਾਇਓ ਤਾਂ ਸੈਨਰੂਜ਼ੀ ਨਾਲੇ ਤੇ ਮਾਂ
ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੰਡਿਆਣੇ ਸਾਹਿਬ ਜਾਂਦੇ ਨੇ ਉਦੋਂ ਜਾ ਕਰਕੇ ਉੱਥੇ ਆਪਣਾ ਇਹ ਧਨ ਵਰਤਾਉਂਦੇ ਨੇ ਫੌਜਾਂ ਦੇ ਤਾਂ ਹੀ
ਪਰਮੇ ਪਿਕ ਬਿਰਾੜ ਤੇ ਸਥਾਨ ਇਸ ਥਲ ਗੁਰ ਧਨ ਧਰਿਓ ਮਾਨ
ਬ੍ਰਾਹਮਣਾਂ ਨੂੰ ਇਹ ਭਰਮ ਹੋ ਗਿਆ ਕਿ ਇੱਥੇ ਜਦੋਂ ਆ ਕੇ ਬਹਿੰਦੇ ਨੇ ਆਪਣੇ ਆਸਣ ਤੇ ਇਹਦੇ ਥੱਲਿਓਂ ਚਾਂਦੀ ਤੇ ਸੋਨੇ ਦੇ ਰੁਪਈਏ ਕੱਢਦੇ ਨੇ ਇਹਦਾ ਮਤਲਬ ਹੈ ਕਿ ਸਤਿਗੁਰਾਂ ਦੇ ਇਸ ਆਸਣ ਦੇ ਥੱਲੇ ਰੁਪਈਏ ਖਾਸੇ ਦੱਬੇ ਹੋਏ ਨੇ
ਥਿਰ ਹੋਏ ਇੱਥੇ ਕਾਂਡ ਕਰ ਧਰ
ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਟਿਕਦੇ ਨੇ ਆ ਕਰਕੇ ਇਸ ਕਰਕੇ ਬਹੁਤ ਸਾਰੇ ਰੁਪਈਏ ਰੱਖੇ ਹੋਏ ਨੇ
ਹਮ ਜੁਤ ਸਭੀਆਂ ਨੂੰ ਦੈਬੋ ਕਰ
ਸਾਡੇ ਵਰਗਿਆਂ ਨੂੰ ਬਹੁਤਿਆਂ ਨੂੰ ਸਤਿਗੁਰੂ ਜੀ ਇੱਥੇ ਦਿੰਦੇ ਹਨ ਰੁਪਈਏ
ਨਿਸਮੈ ਫੈਲੋ ਤਿਮਰ ਘਨੇਰਾ
ਹੁਣ ਜਦੋਂ ਰਾਤ ਨੂੰ ਬਹੁਤ ਹਨੇਰਾ ਛਾ ਗਿਆ
ਗਏ ਨਿਕਾਸਨ ਕੋ ਤਿਸ ਬੇਰਾ
ਹੁਣ ਬਰਾੜਾ ਨੇ ਉਹੀ ਗੱਲ ਕੀਤੀ ਫਿਰ ਬਰਾੜਾ ਵਾਲੀ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਜਦੋਂ ਧਨ ਦੱਬਿਆ ਸੀ ਪਹਾੜੀਏ ਰਾਤ ਨੂੰ ਗੇੜਾ ਲਾ ਕੇ ਉੱਥੇ ਕੱਖ ਨਹੀਂ ਮਿਲਿਆ ਇਸੇ ਤਰ੍ਹਾਂ ਹੀ ਬਰਾੜ ਵੀ ਇਕੱਠੇ ਹੋਏ ਆਏ ਰਾਤ ਨੂੰ ਉਹ ਥਾਂ ਪੱਟਣ ਲੱਗ ਪਏ ਫਰੋਲਣ ਲੱਗ ਪਏ ਉਥੋਂ ਕੁਛ ਨਹੀਂ ਮਿਲਿਆ
ਅਵਨੀ ਕਨੀ ਅਧਿਕ ਬਲ ਲਾਏ ਇੱਕ ਬਿਰਾਟ ਕਾ ਹੱਥ ਨਾ ਆਏ
ਕਾਫੀ ਧਰਤੀ ਪੱਟੀ ਕਈਆਂ ਲਿਆ ਕੇ ਇਨ੍ਹਾਂ ਨੇ ਕਾਫੀ ਡੂੰਘੀ ਪੜਦਿਆਂ ਕਹਿੰਦੇ ਇੱਕ ਕਾਣੀ ਕੌਡੀ ਵੀ ਹੱਥ ਨਹੀਂ ਆਈ ਨਾ ਬਰਾੜਾਂ ਦੇ
ਮੂਰਖ ਰਹੇ ਲਜਾਏ ਵਡੇਰੇ
ਇਹ ਮੂਰਖ ਬੰਦੇ ਬੜੇ ਸ਼ਰਮਸਾਰ ਹੋ ਕੇ ਮੁੜੇ ਆਏ
ਪਛਤਾਏ ਨਿਜ ਕਰਮ ਖੁਟੇਰੇ
ਕਿਉਂਕਿ ਉਹ ਖੋਟਾ ਕਰਮ ਕਰਕੇ ਬੜਾ ਪਛਤਾਏ
ਇੱਕ ਦਿਨ ਡੱਲਾ ਨਿਸਾ ਮਝਾਏ
ਇੱਕ ਦਿਨ ਦੀ ਗੱਲ ਹੈ ਭਾਈ ਡੱਲਾ ਜੀ ਰਾਤ ਨੂੰ ਪਹਿਰੇ ਤੇ ਖੜ ਗਏ
ਸਿਪਰ ਖੜਗ ਦੋਨੋ ਹੱਥ ਧਾਰੇ
ਆਪਣੇ ਦੋਨਾਂ ਹੱਥਾਂ ਦੇ ਵਿੱਚ ਇੱਕ ਪਾਸੇ ਢਾਲ ਪਕੜ ਲਈ ਇੱਕ ਹੱਥ ਸੱਜੇ ਵਿੱਚ ਸ੍ਰੀ ਸਾਹਿਬ ਪਕੜ ਲਏ
ਗੁਰੂ ਦੁਆਰ ਪਰ ਦਿਗਹਾਰੇ
ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬਿਰਾਜਮਾਨ ਸਨ ਉਸ ਦਰਵਾਜੇ ਤੇ ਭਾਈ ਡੱਲਾ ਪਹਿਰਾ ਦੇਣ ਖੜ ਗਿਆ
ਪਹਿਰਾ ਦਿਓ ਸੁਚੇਤੀ ਲਿਓ
ਪਹਿਰਾ ਦਿੱਤਾ ਬੜਾ ਸੁਚੇਤ ਹੋ ਕੇ ਸਾਵਧਾਨ ਹੋ ਕੇ
ਖਰੋ ਹੇਰ ਪ੍ਰਭ ਰਹੇ ਹਟਾਏ
ਉਹਨੂੰ ਖੜਾ ਦੇਖ ਕੇ ਮਹਾਰਾਜ ਹਟਾ ਰਹੇ ਭਾਈ ਡੱਲਿਆ ਸਾਡੇ ਕੋਲ ਭਾਈ ਬੜੇ ਸਿੰਘ ਨੇ ਪਹਿਰਾ ਦੇਣ ਵਾਲੇ ਤੂੰ ਜਾ ਕੇ ਆਰਾਮ ਕਰ ਲਾ ਆਪਣੇ ਘਰ ਨਹੀਂ ਮਹਾਰਾਜ ਮੇਰੀ ਖੁਸ਼ੀ ਇਸ ਗੱਲ ਚ ਅੱਜ ਤਾਂ ਮੇਰਾ ਮਨ ਬੜਾ ਕਰਦਾ ਮੈਂ ਤੁਹਾਡਾ ਪਹਿਰੇਦਾਰ ਬਣਾ
ਸੁਪ ਤੋਂ ਜਾਏ ਆਪਣੇ ਥਾਏ
ਫਿਰ ਕਹਿੰਦੇ ਨੇ ਜਾ ਭਾਈ ਡੱਲਿਆ ਤੂੰ ਜਾ ਕੇ ਭਾਈ ਸੌਂ ਜਾ
ਸ੍ਰੀ ਪ੍ਰਭ ਸੇਵ ਕਰੋ ਮੈਂ ਅੱਜ ਮੈਂ ਸੋਵੋ ਮੈਂ ਪਿੱਖੋ ਸਮਾਜੋ
ਮਹਾਰਾਜ ਮੈਂ ਸਾਰੇ ਸਮਾਨ ਦੀ ਰਾਖੀ ਕਰਾਂਗਾ ਪਹਿਰਾ ਦੇਵਾਂਗਾ ਅੱਜ ਮੈਂ ਬੜੇ ਪਿਆਰ ਨਾਲ ਆਪਦੇ ਦਰ ਤੇ ਸੱਚੇ ਪਾਤਸ਼ਾਹ ਸੇਵਾ ਕਰਨੀ ਹੈ
ਇਮ ਕਹਿ ਖੜੋ ਰਿਹਾ ਨਿਸ ਜਾਗਾ
ਕਿਉਂ ਕਹਿ ਕਰਕੇ ਖੜਾ ਰਿਹਾ ਰਾਤ ਭਰ ਜਾਗਦਾ ਰਿਹਾ
ਗੁਰ ਗੁਰ ਜਪਿਓ ਪ੍ਰੇਮ ਮੈਂ ਪਾਗਾ
ਮਹਾਰਾਜ ਦੇ